ਸਤਨਾਮ ਸ੍ਰੀ ਵਾਹਿਗੁਰੂ ਜੀਓ। ਅਸਾ ਮਹੱਲਾ ਪਹਿਲਾ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸਪਾਤੀ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸਪਾਤੀ। ਹਰ ਨਾਮਾ ਜਸ ਜਾਚੋ ਨਾਉ, ਗੁਰ ਪ੍ਰਸਾਦ ਬ੍ਰਹਮ ਸਮਾਉ। ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁਚ ਨਾਮੋ ਪੜੋ, ਨਾਮੇ ਚਜ ਆਚਾਰ ਰਹਾਉ। ਬਾਹਰ ਜਨੇਊ ਜਿਚਰ ਜੋਤ ਐ ਨਾਲ, ਧੋਤੀ ਟਿੱਕਾ ਨਾਮ ਸਮਾਲ। ਐਥੈ ਉਥੈ ਨਿਭੀ ਨਾਲ, ਵਿਣ ਨਾਵੈ ਹੋਰ ਕਰਮ ਨਾ ਪਾਲ। ਪੂਜਾ ਪ੍ਰੇਮ ਮਾਇਆ ਪਰ ਜਾਲ, ਏਕੋ ਵੇਖੋ ਅਵਰ ਨਾ ਭਾਲ। ਚੀਨੈ ਤਤ ਗਗਨ ਦਸ ਦੁਆਰ, ਹਰ ਮੁਖ ਪਾਠ ਪੜ੍ਹੈ ਵਿਚਾਰ। ਭੋਜਨ ਭਾਉ ਪਰਮ ਭਉ ਭਾਗੈ, ਪਹਰੁ ਵਰਾ ਛਬ ਚੋਰ ਨਾ ਲਾਗੈ। ਤਿਲਕ ਲਿਲਾਟ ਜਾਣੈ ਪ੍ਰਭ ਸੋਏ, ਬੂਝੈ ਬ੍ਰਹਮ ਅੰਤਰ। ਤਿਲਕ ਲਿਲਾਟ ਜਾਣੈ ਪ੍ਰਭ ਏਕ, ਬੂਝੈ ਬ੍ਰਹਮ ਅੰਤਰ ਵਿਵੇਕ। ਆਚਾਰੀ ਨੇ ਜੀਤਿਆ ਜਾਏ, ਪਾਠ ਪੜੈ ਨੇ ਕੀਮਤ ਪਾਏ। ਅਸ਼ਟ ਦਸੀ ਚੋ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਅਸ਼ਟ ਦਸੀ ਚੋ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸਪਾਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਾਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਸ਼ਬਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਵਿਸ਼ੇਸ਼ ਅਧਿਕਾਰੀ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ। ਉਥਾਨਕਾ ਦੇ ਅੰਦਰ ਮਹਾਂਪੁਰਖੇ ਵਿਚਾਰ ਦੱਸਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਬ੍ਰਾਹਮਣ ਆਇਆ ਹੈ, ਉਸ ਨੇ ਅਸਲੀ ਬ੍ਰਾਹਮਣ ਦੇ ਆਦਰਸ਼ ਬਾਰੇ ਚਾਨਣਾ ਪਾਉਣ ਲਈ ਬੇਨਤੀ ਕੀਤੀ ਤਾਂ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਬ੍ਰਾਹਮਣ ਨੂੰ ਪਾਂਡੇ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋ ਪੜੋ ਨਾਮੇ ਚੱਜ ਆਚਾਰ ਰਹਾਓ ਹੈ ਪਾਂਡੇ ਅਸੀਂ ਐਸਾ ਬ੍ਰਹਮ ਦਾ ਵਿਚਾਰ ਕਰ ਰਹੇ ਹਾਂ ਕਿਉਂਕਿ ਬ੍ਰਾਹਮਣ ਵੀ ਉਹੀ ਹੋ ਸਕਦਾ ਹੈ ਜੋ ਬ੍ਰਹਮ ਦੀ ਵਿਚਾਰ ਕਰੇ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ। ਇਹ ਗੁਰਮਤਿ ਦਾ ਸਿਧਾਂਤ ਹੈ, ਜਿਹੜਾ ਬ੍ਰਹਮ ਦੀ ਵਿਚਾਰ ਕਰੇ ਉਹ ਬ੍ਰਾਹਮਣ ਹੈ। ਅਥਵਾ ਜੋ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ ਹੈ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਹਜ਼ੂਰ ਇਸੇ ਲਈ ਉਸ ਬ੍ਰਾਹਮਣ ਨੂੰ ਆਖਦੇ ਨੇ ਪਾਂਡੇ ਐਸਾ ਬ੍ਰਹਮ ਵਿਚਾਰ। ਐ ਪਾਂਡੇ ਅਸੀਂ ਐਸਾ ਬ੍ਰਹਮ ਦਾ ਵਿਚਾਰ ਕਰ ਰਹੇ ਹਾਂ, ਨਾਮੇ ਸੋਚ ਨਾਮੋ ਪੜੋ ਨਾਮੇ ਚੱਜ ਆਚਾਰ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੁਆਰਾ ਹੀ ਆਪਣੇ ਮਨ ਦੀ ਪਵਿੱਤਰਤਾ ਕਰਦੇ ਹਾਂ, ਕਿਉਂ ਗੁਰਮਤਿ ਦਾ ਸਾਧਨ ਨਾਮ ਹੈ ਜਿਸ ਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਵੇ ਕੈ ਰੰਗ। ਹਜ਼ੂਰ ਕਹਿੰਦੇ ਨੇ ਅਸੀਂ ਨਾਮ ਦੁਆਰਾ ਹੀ ਆਪਣੇ ਮਨ ਨੂੰ ਆਪਣੇ ਹਿਰਦੇ ਨੂੰ ਪਵਿੱਤਰ ਕਰਦੇ ਹਾਂ। ਨਾਮੋ ਪੜੋ ਹੋਰ ਵੇਦ ਪੁਰਾਣ ਸਿਮਰਤੀਆਂ ਪੜ੍ਹਨ ਦੀ ਥਾਂ ਅਸੀਂ ਹਰ ਵੇਲੇ ਨਾਮ ਨੂੰ ਹੀ ਪੜ੍ਹਦੇ ਹਾਂ, ਨਾਮ ਨੂੰ ਹੀ ਉਚਾਰਨ ਕਰਦੇ ਹਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ, ਕਿਉਂਕਿ ਨਾਮ ਦੀ ਪੜ੍ਹਾਈ ਸਭ ਤੋਂ ਉੱਤਮ ਹੈ। ਨਾਮ ਦੁਆਰਾ ਹੀ ਅਸੀਂ ਆਪਣੇ ਹਿਰਦੇ ਦੀ ਸ਼ੁੱਧੀ ਕਰਦੇ ਹਾਂ ਅਤੇ ਹੋਰ ਵੇਦ ਪੁਰਾਣਾਂ ਦੇ ਪਾਠ ਦੀ ਥਾਂ 'ਤੇ ਨਾਮ ਦੀ ਹੀ ਪੜ੍ਹਾਈ ਕਰਦੇ ਹਾਂ, ਨਾਮ ਦਾ ਹੀ ਪਾਠ ਪੜ੍ਹਦੇ ਹਾਂ। ਨਾਮੇ ਚੱਜ ਆਚਾਰ ਅਤੇ ਨਾਮ ਦੁਆਰਾ ਹੀ ਅਸੀਂ ਆਪਣਾ, ਚੱਜ ਦਾ ਅਰਥ ਹੈ ਚਾਲ ਚੱਲਣ, ਸਹੀ ਬਣਾਉਂਦੇ ਹਾਂ ਅਤੇ ਨਾਮ ਦੁਆਰਾ ਹੀ ਆਚਾਰ ਜਿਹੜੇ ਧਾਰਮਿਕ ਰਸਮੋ ਰਿਵਾਜ ਅਸੀਂ ਉਹਨਾਂ ਨੂੰ ਪੂਰਾ ਕਰਦੇ ਹਾਂ। ਭਾਵ ਹਰ ਜੀਵਨ ਦੇ ਪਹਿਲੂ ਅੰਦਰ ਅਸੀਂ ਵਾਹਿਗੁਰੂ ਦੇ ਨਾਮ ਨੂੰ ਹੀ ਧਾਰਨ ਕੀਤਾ ਹੋਇਆ ਹੈ, ਕਿਉਂਕਿ ਗੁਰਮੁਖ ਦਾ ਜੀਵਨ ਹੀ ਐਸਾ ਹੁੰਦਾ ਹੈ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸਦਕਾਮ। ਗੁਰਮੁਖਾਂ ਦਾ ਇੱਕੋ ਹੀ ਕੰਮ ਹੁੰਦਾ ਹੈ, ਹਰ ਵੇਲੇ ਨਾਮ ਜਪਣਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਐ ਪੰਡਿਆ ਤੂੰ ਵੀ ਇਸੇ ਤਰ੍ਹਾਂ ਬ੍ਰਹਮ ਦੀ ਵਿਚਾਰ ਕਰ ਜਿਵੇਂ ਅਸੀਂ ਕਰ ਰਹੇ ਹਾਂ। ਅਸੀਂ ਉਹਦੇ ਨਾਮ ਦੇ ਨਾਲ ਜੁੜੇ ਹੋਏ ਹਾਂ, ਨਾਮ ਨੂੰ ਹੀ ਹਿਰਦੇ ਨੂੰ ਪਵਿੱਤਰ ਕਰਨ ਦਾ ਸਾਧਨ ਮੰਨਿਆ ਹੈ। ਨਾਮ ਦਾ ਹੀ ਪਾਠ ਪੜ੍ਹਦੇ ਹਾਂ ਅਤੇ ਨਾਮ ਦੁਆਰਾ ਹੀ ਆਪਣਾ ਚੱਜ ਆਚਾਰ, ਆਪਣਾ ਚਾਲ ਚੱਲਣ ਅਤੇ ਧਾਰਮਿਕ ਰਸਮੋ ਰਿਵਾਜ ਵੀ ਨਾਮ ਦੁਆਰਾ ਹੀ ਅਸੀਂ ਪੂਰੇ ਕਰਦੇ ਹਾਂ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਕੁਛ ਪਾਤੀ।
ਅਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਪੰਡਿਆ ਕਾਇਆ ਬ੍ਰਹਮਾ ਮਨ ਹੈ ਧੋਤੀ। ਇਹ ਕਾਇਆ ਹੀ ਬ੍ਰਹਮਾ ਦਾ ਅਰਥ ਬ੍ਰਾਹਮਣ ਹੈ ਤੇ ਮਨ ਹੈ ਧੋਤੀ, ਇਹ ਮਨ ਹੀ ਧੋਤੀ ਹੈ। ਜੇ ਆਪਾਂ ਸਿੱਧਾ ਅਰਥ ਕਰੀਏ ਤਾਂ ਇਉਂ ਹੀ ਬਣਦਾ ਹੈ, ਕਾਇਆ ਬ੍ਰਾਹਮਣ ਹੈ ਅਤੇ ਮਨ ਇਹ ਧੋਤੀ ਬੰਨੀ ਹੋਈ ਹੈ। ਪਰ ਜਦੋਂ ਆਪਾਂ ਥੋੜ੍ਹੀ ਜਿਹੀ ਗੰਭੀਰਤਾ ਦੇ ਨਾਲ ਬਾਣੀ ਦੀ ਵਿਚਾਰ ਕਰਦੇ ਹਾਂ, ਕਾਇਆ ਸ਼ਬਦ ਇਸਤਰੀ ਲਿੰਗ ਹੈ, ਇਹਦਾ ਸੰਬੰਧ ਧੋਤੀ ਦੇ ਨਾਲ ਹੈ, ਅਤੇ ਜਿਹੜਾ ਬ੍ਰਹਮਾ ਸ਼ਬਦ ਹੈ ਇਹ ਬ੍ਰਾਹਮਣ ਸ਼ਬਦ ਪੁਲਿੰਗ ਹੈ, ਇਹਦਾ ਸੰਬੰਧ ਮਨ ਦੇ ਨਾਲ ਹੈ, ਕਿਉਂਕਿ ਮਨ ਵੀ ਪੁਲਿੰਗ ਸ਼ਬਦ ਹੈ ਅਤੇ ਬ੍ਰਾਹਮਣ ਵੀ। ਕਾਇਆ ਅਤੇ ਧੋਤੀ ਦੋਵੇਂ ਇਸਤਰੀ ਲਿੰਗ ਨੇ। ਇਸ ਲਈ ਇਸ ਪੰਕਤੀ ਦਾ ਸਹੀ ਅਰਥ ਇਉਂ ਬਣੇਗਾ, ਕਾਇਆ ਬ੍ਰਹਮਾ ਮਨ ਹੈ ਧੋਤੀ, ਸ਼ੁੱਧ ਮਨ ਬ੍ਰਾਹਮਣ ਹੈ ਅਤੇ ਸ਼ੁੱਧ ਕਾਇਆ ਇਸਨੇ ਧੋਤੀ ਬੰਨੀ ਹੋਈ ਹੈ, ਭਾਵ ਸ਼ੁੱਧ ਮਨ ਹੀ ਬ੍ਰਾਹਮਣ, ਇਹ ਅਰਥ ਵਧੇਰੇ ਟੁਕਦਾ ਹੈ। ਤਕਰੀਬਨ ਹੋਰ ਸਾਰੇ ਹੀ ਵਿਦਵਾਨਾਂ ਨੇ ਕਾਇਆ ਨੂੰ ਬ੍ਰਾਹਮਣ ਅਤੇ ਮਨ ਨੂੰ ਧੋਤੀ ਲਿਖੀ ਹੈ, ਪਰ ਗੁਰਬਾਣੀ ਦੇ ਡੂੰਘੀ ਵਿਚਾਰ ਕਰਨ ਤੋਂ ਬਾਅਦ ਅਨਵੇਂ ਕਰਕੇ ਅਰਥ ਮਹਾਂਪੁਰਖ ਲਾਉਂਦੇ ਹਨ ਵੀ ਸ਼ੁੱਧ ਮਨ ਬ੍ਰਾਹਮਣ ਹੈ ਅਤੇ ਸ਼ੁੱਧ ਕਾਇਆ ਇਸਨੇ ਧੋਤੀ ਬੰਨੀ ਹੋਈ ਹੈ। ਇਹ ਅਰਥ ਪੂਰਨ ਪ੍ਰਸੰਗਕ ਹੈ। ਗਿਆਨ ਜਨੇਊ ਧਿਆਨ ਕੁਛ ਪਾਤੀ, ਅਤੇ ਇਸਨੇ ਗਿਆਨ ਦਾ ਜਨੇਊ ਪਹਿਨਿਆ, ਮਨ ਰੂਪੀ ਬ੍ਰਾਹਮਣ ਨੇ ਗਿਆਨ ਦਾ ਜਨੇਊ ਪਹਿਨਿਆ, ਧਿਆਨ ਕੁਛ ਪਾਤੀ, ਅਤੇ ਜਿਹੜਾ ਵਾਹਿਗੁਰੂ ਦਾ ਧਿਆਨ ਹੈ ਕੁਛ ਪਾਤੀ, ਇਹ ਮਨ ਨੂੰ ਦਬ ਦੇ ਛੱਲੇ ਪਾਏ ਹੋਏ ਨੇ, ਕਿਉਂਕਿ ਜਦੋਂ ਬ੍ਰਾਹਮਣ ਲੋਕ ਪੂਜਾ ਕਰਦੇ ਹਨ ਜਾਂ ਸੂਰਜ ਨੂੰ ਪਾਣੀ ਦਿੰਦੇ ਹਨ ਅੰਮ੍ਰਿਤ ਵੇਲੇ, ਉਸ ਵੇਲੇ ਹੱਥਾਂ ਵਿੱਚ ਦਬ ਦੇ ਛੱਲੇ ਪਾਉਂਦੇ ਨੇ, ਉਹਨਾਂ ਨੂੰ ਪਵਿੱਤਰ ਮੰਨਦੇ ਨੇ। ਕੁਸ਼ਪਾਤੀ ਦਾ ਅਰਥ ਕੁਸ਼ਾ ਪੱਤਰ, ਭਾਵ ਦਬ ਦੇ ਛੱਲੇ ਪਾਉਣੇ। ਲਓ ਹਜ਼ੂਰ ਕਹਿੰਦੇ ਨੇ ਮਨ ਬ੍ਰਾਹਮਣ ਹੈ, ਕਾਇਆ ਧੋਤੀ ਹੈ, ਗਿਆਨ ਦਾ ਉਸਨੇ ਜਨੇਊ ਪਾਇਆ ਹੋਇਆ ਹੈ ਅਤੇ ਧਿਆਨ ਦੇ ਮਨ ਨੂੰ ਦਬ ਦੇ ਛੱਲੇ ਪਾਏ ਹੋਏ ਹਨ।
ਹਰਨਾਮਾ ਜਸ ਜਾਚੋ ਨਾਓ ਗੁਰ ਪ੍ਰਸਾਦੀ ਬ੍ਰਹਮ ਸਮਾਓ।
ਲਓ ਜਿਹੜੇ ਬ੍ਰਾਹਮਣ ਲੋਕ ਨੇ ਉਹ ਆਪਣੇ ਜਜਮਾਨਾਂ ਪਾਸੋਂ ਜਾ ਕੇ ਖੈਰ ਵੀ ਮੰਗਦੇ ਹਨ, ਭਿਖਿਆ ਵੀ ਮੰਗਦੇ ਹਨ, ਪਰ ਹਜ਼ੂਰ ਕਹਿੰਦੇ ਨੇ ਹਰਨਾਮਾ ਜਸ ਜਾਚੋ ਨਾਓ, ਅਸੀਂ ਤੇ ਆਪਣੇ ਸਤਿਗੁਰੂ ਦੇ ਪਾਸ ਜਾ ਕੇ ਵਾਹਿਗੁਰੂ ਦਾ ਨਾਮ ਅਤੇ ਉਹਦੇ ਜਸ ਦੀ ਹੀ ਯਾਚਨਾ ਕਰਦੇ ਹਾਂ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਸਾਨੂੰ ਵਾਹਿਗੁਰੂ ਦਾ ਨਾਮ ਅਤੇ ਵਾਹਿਗੁਰੂ ਦਾ ਜਸ, ਅਸੀਂ ਇਹੀ ਯਾਚਨਾ ਸਤਿਗੁਰੂ ਦੇ ਪਾਸੋਂ ਕਰਦੇ ਹਾਂ। ਗੁਰਪ੍ਰਸਾਦੀ ਬ੍ਰਹਮ ਸਮਾਓ, ਇਉਂ ਗੁਰੂ ਦੀ ਕਿਰਪਾ ਦੁਆਰਾ ਦੈਵੀ ਗੁਣਾਂ ਨੂੰ ਧਾਰਨ ਕਰਕੇ ਅਤੇ ਵਾਹਿਗੁਰੂ ਦੇ ਨਾਮ ਅਤੇ ਕੀਰਤਨ ਦੁਆਰਾ ਉਸ ਅਸੀਂ ਬ੍ਰਹਮ ਦੇ ਵਿੱਚ ਸਮਾ ਗਏ ਹਾਂ।
ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁਚ ਨਾਮੋ ਪੜੋ, ਨਾਮੇ ਚਾਜਿਆ ਚਾਰ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਪ੍ਰਸਾਦੀ ਬ੍ਰਹਮ ਸਮਾਓ, ਅਸੀਂ ਗੁਰੂ ਦੀ ਕਿਰਪਾ ਨਾਲ ਬ੍ਰਹਮ ਦੇ ਵਿੱਚ ਸਮਾ ਜਾਵਾਂਗੇ। ਇਉਂ ਵੀ ਅਰਥ ਕੀਤਾ ਹੈ ਪਾਂਡੇ ਐਸਾ ਬ੍ਰਹਮ ਵਿਚਾਰ, ਐ ਪੰਡਿਆ ਅਸੀਂ ਐਸਾ ਬ੍ਰਹਮ ਦਾ ਵਿਚਾਰ ਕਰਦੇ ਹਾਂ, ਤੂੰ ਵੀ ਕਰ। ਨਾਮੇ ਸੋਚ, ਅਸੀਂ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਅੱਠੇ ਪੈਰ ਜੁੜੇ ਰਹਿੰਦੇ ਹਾਂ। ਨਾਨਕ ਕਰ ਕੇਵਲ ਨਾਮ, ਨਾਮ ਦੁਆਰਾ ਹੀ ਅਸੀਂ ਆਪਣੇ ਹਿਰਦੇ ਨੂੰ ਸ਼ੁੱਧ ਕੀਤਾ ਹੈ। ਨਾਮ ਦਾ ਹੀ ਹਮੇਸ਼ਾ ਲਈ ਪਾਠ ਪੜ੍ਹਦੇ ਹਾਂ ਅਤੇ ਨਾਮ ਦੁਆਰਾ ਹੀ ਅਸੀਂ ਆਪਣੇ ਇਖਲਾਕ ਨੂੰ ਅੱਛਾ ਬਣਾਇਆ ਹੈ ਅਤੇ ਨਾਮ ਦੁਆਰਾ ਹੀ ਆਚਾਰ ਜੋ ਸਦਾਚਾਰ ਹੈ ਅਸੀਂ ਉਹਨੂੰ ਅੱਗੇ ਕਰ ਰਹੇ ਹਾਂ।
ਬਾਹਰ ਜਨੇਊ ਜਿਚਰ ਜੋਤ ਐ ਨਾਲ, ਧੋਤੀ ਟਿੱਕਾ ਨਾਮ ਸਮਾਲ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਉਸ ਬ੍ਰਾਹਮਣ ਨੂੰ ਕਹਿੰਦੇ ਨੇ ਬਾਹਰ ਜਨੇਊ, ਆਹ ਜਿਹੜਾ ਤੁਸੀਂ ਬਾਹਰ ਜਨੇਊ ਪਾਇਆ ਹੋਇਆ ਨਾ, ਜਿਚਰ ਜੋਤ ਹੈ ਨਾਲ, ਜਿੰਨਾ ਚਿਰ ਤੱਕ ਵਾਹਿਗੁਰੂ ਦੀ ਜੋਤ ਤੁਹਾਡੇ ਨਾਲ ਹੈ, ਭਾਵ ਜਿੰਨਾ ਚਿਰ ਤੱਕ ਤੁਹਾਡਾ ਸਰੀਰ ਜੀਵਤ ਹੈ ਉਨਾ ਚਿਰ ਹੀ ਤੁਹਾਡੇ ਨਾਲ ਨਿਭਦਾ ਹੈ, ਪਰ ਜਦੋਂ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਹੈ ਇਹ ਬਾਹਰਲਾ ਜਨੇਊ ਕਿਸੇ ਦੇ ਨਾਲ ਨਹੀਂ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ 8 ਸਾਲ ਦੀ ਅਵਸਥਾ ਹੋਈ ਤਾਂ ਉਸ ਵੇਲੇ ਬਾਬਾ ਕਾਲੂ ਜੀ ਨੇ ਹਰਦਿਆਲ ਪੰਡਤ ਨੂੰ, ਜੋ ਬੇਦੀ ਕੁਲ ਦਾ ਪ੍ਰੋਹਤ ਸੀ, ਬੁਲਾਇਆ। ਕਹਿਣ ਲੱਗਾ, ਤੁਸੀਂ ਮੇਰੇ ਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਨੇਊ ਪਹਿਨਾਓ। ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹਰਦਿਆਲ ਪੁਰੋਹਿਤ ਦੇ ਪ੍ਰਥਾਏ ਐਸਾ ਹੀ ਉਪਦੇਸ਼ ਬਖਸ਼ਿਸ਼ ਕੀਤਾ ਸੀ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ। ਸਾਨੂੰ ਬਾਹਰਲਾ ਜਨੇਊ ਨਹੀਂ ਚਾਹੀਦਾ, ਇਹ ਜਨੇਊ ਤੇ ਥੋੜਾ ਚਿਰ ਹੀ ਨਿਭਦਾ ਹੈ, ਇਸ ਲਈ ਸਾਨੂੰ ਗਿਆਨ ਦਾ ਜਨੇਊ ਚਾਹੀਦਾ। ਬਾਹਰਲਾ ਜਨੇਊ ਓਨਾ ਚਿਰ ਹੀ ਹੈ ਜਿੰਨਾ ਚਿਰ ਤੱਕ ਸਾਡੇ ਸਰੀਰ ਨਾਲ ਵਾਹਿਗੁਰੂ ਦੀ ਜੋਤ ਦਾ ਸੰਬੰਧ ਹੈ, ਇਸ ਲਈ ਇਸ ਨੇ ਅੱਗੇ ਨਾਲ ਨਹੀਂ ਜਾਣਾ। ਧੋਤੀ ਟਿੱਕਾ ਨਾਮ ਸੰਭਾਲ, ਹਜ਼ੂਰ ਕਹਿੰਦੇ ਨੇ ਅਸਲੀ ਧੋਤੀ ਤੇ ਟਿੱਕਾ ਤਿਲਕ ਇਹੀ ਹੈ, ਨਾਮ ਸੰਭਾਲ। ਜੋ ਨਾਮ ਨੂੰ ਸੰਭਾਲਣਾ ਹੈ, ਜੋ ਵਾਹਿਗੁਰੂ ਦਾ ਨਾਮ ਜਪਣਾ ਹੈ, ਸਿਮਰਨ ਕਰਨਾ ਹੈ, ਇਹੀ ਧੋਤੀ ਹੈ, ਇਹੀ ਸਾਡਾ ਤਿਲਕ ਹੈ।
ਐਥੈ ਉਥੈ ਨਿਭਹੀ ਨਾਲ, ਵਿਣ ਨਾਵੈ ਹੋਰ ਕਰਮ ਨਾ ਭਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਪੰਡਤਾ, ਇਹ ਜਿਹੜਾ ਨਾਮ ਦਾ ਧੋਤੀ ਤਿਲਕ ਹੈ, ਐਥੈ ਉਥੈ, ਐਥੈ ਇਸ ਮਾਤਲੋਕ ਵਿੱਚ ਵੀ ਤੇ ਉਥੈ ਪਰਲੋਕ ਦੇ ਵਿੱਚ ਵੀ, ਇਹ ਨਾਲ ਨਿਭਣ ਵਾਲਾ ਹੈ। ਇਸ ਲਈ ਨਾਮ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਵਿਣ ਨਾਵੈ ਹੋਰ ਕਰਮ ਨਾ ਪਾਲ, ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿਹੜੇ ਹੋਰ ਕਰਮ ਨੇ, ਵਿਧੀ ਨਿਖੇਧ ਨਿਤ ਨਮਿਤ ਪ੍ਰਾਸ਼ਚਿਤ ਕਾਮਕ ਆਦਿਕ, ਉਹਨਾਂ ਦੇ ਵਿੱਚ ਐਸਾ ਗੁਣ ਨਹੀਂ ਲੱਭਿਆ ਜਾ ਸਕਦਾ ਜੋ ਨਾਮ ਦੇ ਵਿੱਚ ਸ਼ਕਤੀ ਹੈ। ਜਿਹ ਮਾਰਕ ਘਨੇ ਜਾਹੇ ਨਾ ਕੂਸਾ, ਹਰ ਕਾ ਨਾਮ ਊਹਾ ਸੰਗ ਤੁਸਾ, ਜਹਿ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਿੱਥੇ ਨਾਮ ਨੇ ਨਾਲ ਜਾਣਾ, ਬਿਨਾਂ ਨਾਮ ਤੋਂ ਹੋਰ ਕਰਮਾਂ ਦੀ ਭਾਲ ਕਰਨੀ ਵਿਅਰਥ ਹੈ, ਕਿਉਂਕਿ ਹੋਰ ਕਰਮਾਂ ਨੇ ਅੱਗੇ ਨਾਲ ਨਹੀਂ ਜਾਣਾ।
ਪੂਜਾ ਪ੍ਰੇਮ ਮਾਇਆ ਪਰ ਜਾਲ, ਏਕੋ ਵੇਖੋ ਅਵਰ ਨਾ ਭਾਲ।
ਇਹ ਪੰਡਿਤ ਕਹਿਣ ਲੱਗਾ, ਮਹਾਰਾਜ ਅਸੀਂ ਤੇ ਮੂਰਤੀਆਂ ਦੀ ਪੂਜਾ ਵੀ ਕਰਦੇ ਹਾਂ ਤੇ ਨਾਲ ਠਾਕੁਰਾਂ ਦੀ ਪੂਜਾ ਵੀ ਕਰਦੇ ਹਾਂ, ਪਰ ਹਜ਼ੂਰ ਕਹਿੰਦੇ ਨਹੀਂ, ਪੂਜਾ ਪ੍ਰੇਮ ਮਾਇਆ ਪਰ ਜਾਲ। ਜਿਹੜਾ ਮਾਇਆ ਨੂੰ ਪਰ ਵਿਸ਼ੇਸ਼ ਕਰਕੇ ਸਾੜ ਕੇ ਜੋ ਪ੍ਰਭੂ ਦਾ ਪ੍ਰੇਮ ਆਪਣੇ ਅੰਦਰ ਪੈਦਾ ਕੀਤਾ ਹੈ, ਇਹੀ ਅਸੀਂ ਪੂਜਾ ਕਰਦੇ ਹਾਂ, ਤੇ ਤੂੰ ਵੀ ਐਸੀ ਪੂਜਾ ਕਰ। ਅਥਵਾ ਪੂਜਾ ਪ੍ਰੇਮ, ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ ਹੀ ਉਹਦੀ ਪੂਜਾ ਹੈ, ਤੇ ਵਾਹਿਗੁਰੂ ਦੇ ਨਾਲ ਪ੍ਰੇਮ ਕਰਕੇ ਮਾਇਆ ਪਰ ਜਾਲ, ਤੇ ਜਿਹੜਾ ਮਾਇਆ ਦਾ ਮੋਹ ਹੈ ਇਸ ਨੂੰ ਪਰ ਵਿਸ਼ੇਸ਼ ਕਰਕੇ ਸਾੜ ਦੇਣਾ ਚਾਹੀਦਾ ਹੈ। ਏਕੋ ਵੇਖੋ ਅਵਰ ਨਾ ਭਾਲ, ਹਜ਼ੂਰ ਕਹਿੰਦੇ ਨੇ ਪੰਡਿਤ ਜੀ ਤੁਸੀਂ ਇੱਕ ਪਰਮਾਤਮਾ ਨੂੰ ਸਾਰੇ ਥਾਂ ਵੇਖੋ, ਤੇ ਜਿਹੜੇ ਹੋਰ ਦੇਵੀ ਦੇਵਤੇ ਨੇ ਉਹਨਾਂ ਨੂੰ ਨਾ ਭਾਲੋ, ਉਹਨਾਂ ਤੋਂ ਕੁਛ ਨਹੀਂ ਮਿਲੇਗਾ। ਇਸੇ ਲਈ ਗੁਰਮਤਿ ਦਾ ਸਿਧਾਂਤ ਹੈ ਇੱਕ ਨੂੰ ਮੰਨਣਾ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਗੁਰੂ ਬਾਬਾ ਜੀ ਉਹੀ ਸਿਧਾਂਤ ਇਸ ਪੰਡਿਤ ਨੂੰ ਦ੍ਰਿੜ ਕਰਵਾ ਰਹੇ ਹਨ। ਉਸ ਪ੍ਰਭੂ ਦਾ ਪ੍ਰੇਮ ਹੀ ਉਹਦੀ ਪੂਜਾ ਹੈ, ਉਸ ਵਾਹਿਗੁਰੂ ਦੇ ਪ੍ਰੇਮ ਨੂੰ ਧਾਰਨ ਕਰਕੇ ਮਾਇਆ ਦੇ ਮੋਹ ਨੂੰ ਵਿਸ਼ੇਸ਼ ਕਰਕੇ ਸਾੜ ਦੇਣਾ ਚਾਹੀਦਾ ਹੈ। ਫਿਰ ਉਸ ਇੱਕ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਦੇਖੋ, ਤੇ ਹੋਰ ਕਿਸੇ ਦੇਵੀ ਦੇਵਤੇ ਨੂੰ ਭਾਲਣ ਦੀ ਲੋੜ ਨਹੀਂ ਹੈ।
ਜੀਨੈ ਤਤ ਗਗਨ ਦਸ ਦੁਆਰ, ਹਰ ਮੁਖ ਪਾਠ ਪੜੈ ਵਿਚਾਰ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਪੰਡਿਤ ਹੈ, ਗੁਰਮੁਖ ਬ੍ਰਾਹਮਣ ਹੈ, ਚੀਨਾ ਤਤ ਗਗਨ ਦਸ ਦੁਆਰ, ਉਹ ਗਗਨ ਦਾ ਅਰਥ ਹੈ ਆਕਾਸ਼ ਵਿੱਚ, ਭਾਵ ਸਾਰੇ ਬ੍ਰਹਿਮੰਡ ਵਿੱਚ, ਤੇ ਦਸ ਦੁਆਰ, ਦਸ ਦੁਆਰਿਆਂ ਵਾਲਾ ਸਾਡਾ ਸਰੀਰ ਹੈ, ਇਹਦੇ ਅੰਦਰ ਵੀ, ਭਾਵ ਬਾਹਰਲੇ ਸਾਰੇ ਸੰਸਾਰ ਵਿੱਚ ਵੀ, ਪਸਾਰੇ ਵਿੱਚ ਵੀ ਤੇ ਸਰੀਰ ਦੇ ਵਿੱਚ ਵੀ। ਚੀਨਾ ਤਤ ਉਸ ਬ੍ਰਹਮ ਨੂੰ ਚੀਨਾ ਦਾ ਅਰਥ ਪਛਾਣ ਲੈਂਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਗੁਰਮੁਖ ਬ੍ਰਾਹਮਣ ਹੈ ਉਹ ਸਾਰੇ ਪਸਾਰੇ ਵਿੱਚ ਵੀ ਅਤੇ ਸਰੀਰ ਦੇ ਵਿੱਚ ਵੀ ਉਸ ਤਤ ਬ੍ਰਹਮ ਨੂੰ ਪਛਾਣਦਾ ਹੈ। ਹਰਮੁਖ ਪਾਠ ਪੜ੍ਹੈ ਵਿਚਾਰ ਅਤੇ ਫਿਰ ਵਾਹਿਗੁਰੂ ਦੇ ਨਾਮ ਦਾ ਹੀ ਮੁੱਖ ਤੋਂ ਪਾਠ ਪੜ੍ਹਦਾ ਹੈ ਅਤੇ ਵਾਹਿਗੁਰੂ ਦੇ ਨਾਮ ਦੀ ਹੀ ਹਮੇਸ਼ਾ ਵਿਚਾਰ ਕਰਦਾ ਰਹਿੰਦਾ ਹੈ।
ਭੋਜਨ ਭਾਉ ਪਰਮ ਭਉ ਪਾਗੈ ਪਾਰੂਅਰ ਛਬ ਚੋਰ ਨਾ ਲਾਗੈ।
ਭੋਜਨ ਭਾਉ ਪਰਮ ਭਉ ਪਾਗੈ ਮੁੱਖ ਪਾਠ ਸੰਪਰਦਾਇ ਦੇ ਵਿੱਚ ਪਾਹਰੂ ਰਾਸ਼ਬ ਇਉਂ ਕਰਨਾ, ਪਾਹਰੂ ਰਾਸ਼ਬ ਚੋਰ ਨਾ ਲੱਗੇ। ਭੋਜਨ ਪਾਓ ਪਰਮ ਪਾਓ ਪਾਗੈ ਲੈ, ਹੁਣ ਇਹਦਾ ਅਰਥ ਸੁਣੋ। ਭੋਜਨ ਪਾਓ, ਵਾਹਿਗੁਰੂ ਦਾ ਪ੍ਰੇਮ ਹੀ ਭੋਜਨ ਹੈ। ਜਿਵੇਂ ਬ੍ਰਾਹਮਣ ਲੋਕ ਮੂਰਤੀਆਂ ਨੂੰ ਭੋਗ ਲਾਉਂਦੇ ਸਨ, ਹਜ਼ੂਰ ਕਹਿੰਦੇ ਨੇ ਭੋਜਨ ਪਾਓ, ਉਹ ਰੱਬੀ ਪਿਆਰ ਹੀ ਸਾਡਾ ਭੋਜਨ ਹੈ। ਇਹਦੇ ਨਾਲ ਪਰਮ ਤੇ ਪੈ ਡਰ ਭਾਗਿਆ ਦਾ ਅਰਥ ਭੱਜ ਜਾਂਦਾ ਹੈ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਪਾਹਰੂ ਰਾਸ਼ਬ, ਜੇ ਪਹਿਰੇ ਦਾ ਰਾਸ਼ਬ ਦਾ ਅਰਥ ਹੈ ਵੀ ਰਾਖੇ ਰਾਖੇ ਤੇ ਖੜਾ ਹੋਵੇ, ਰਾਖੀ ਵਾਸਤੇ ਖੜਾ ਹੋਵੇ। ਜਿਹੜਾ ਰਾਸ਼ਬ ਸ਼ਬਦ ਹੈ ਨਾ, ਰਸ਼ਿਆ ਦਾ ਵਾਚਕ ਹੈ। ਜਿਵੇਂ ਚੌਪੀ ਸਾਹਿਬ ਬਾਣੀ ਵਿੱਚ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਪਾਹਰੂ ਰਾਸ਼ਬ, ਜੇ ਪਹਿਰੇਦਾਰ ਰਾਖੀ ਤੇ ਖੜਾ ਹੋਵੇ, ਚੋਰ ਨਾ ਲੱਗੇ, ਫੇਰ ਘਰ ਨੂੰ ਚੋਰ ਨਹੀਂ ਲੱਗ ਸਕਦਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਗੁਰਮੁਖ ਜਨ ਹਨ, ਵੀ ਉਹ ਵਾਹਿਗੁਰੂ ਦੇ ਨਾਮ ਨੂੰ ਪਹਿਰੇਦਾਰ ਬਣਾ ਕੇ ਹਮੇਸ਼ਾ ਆਪਣੇ ਉੱਪਰ ਖੜਾ ਰੱਖਦੇ ਨੇ, ਜਿਸ ਕਰਕੇ ਜਿਹੜਾ ਇਹ ਕਾਮ ਦਾ ਚੋਰ ਹੈ ਅਥਵਾ ਹੰਕਾਰ ਦਾ ਚੋਰ ਹੈ, ਉਹ ਉਹਨਾਂ ਨੂੰ ਸੰਨ ਨਹੀਂ ਲਾ ਸਕਦਾ। ਦੂਜਾ ਵਿਦਵਾਨਾਂ ਨੇ ਪਾਠ ਕੀਤਾ ਹੈ ਪਾਹਰੂ ਰਾ ਸ਼ਬ ਚੋਰ ਨਾ ਲੱਗੇ, ਇਹਦਾ ਅਰਥ ਉਹਨਾਂ ਨੇ ਵੱਖੋ ਵੱਖਰੇ ਢੰਗ ਨਾਲ ਕੀਤਾ ਹੈ। ਪਾਹਰੂ ਰਾ ਸ਼ਬ, ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਪਹਿਰੇਦਾਰ ਹੋ ਕੇ ਰਖਵਾਲਾ ਹੋ ਕੇ ਸਿਰ ਤੇ ਖਲੋ ਜਾਂਦਾ ਹੈ, ਸ਼ਬ ਉਹਦੀ ਸ਼ਬੀ ਪ੍ਰਤਾਪ ਦਾ ਸਦਕਾ ਚੋਰ ਨਾ ਲੱਗੇ, ਫਿਰ ਕੋਈ ਚੋਰ ਨਹੀਂ ਲੱਗ ਸਕਦਾ, ਕਾਮ ਆਦਿਕ ਚੋਰ ਸੰਨ ਨਹੀਂ ਲਾ ਸਕਦਾ। ਸਾਡੇ ਸ਼ੁਭ ਗੁਣਾਂ ਨੂੰ, ਭਗਤੀ ਦੇ ਸਰਮਾਏ ਨੂੰ, ਨਾਮ ਦੇ ਧਨ ਨੂੰ ਨਹੀਂ ਚੁਰਾ ਸਕਦਾ। ਤੇ ਤੀਸਰਾ ਇਹਦਾ ਅਰਥ ਕੁਛ ਵਿਦਵਾਨਾਂ ਨੇ, ਸ਼ਬ ਸੰਸਕ੍ਰਿਤ ਦਾ ਫਾਰਸੀ ਦਾ ਲਫਜ਼ ਹੈ, ਸਭ ਰੋਜ਼ ਗਸਤਮ ਦਰ ਹਵਾ, ਸਭ ਕਹਿੰਦੇ ਨੇ ਉਹ ਰਾਤ ਨੂੰ। ਪਹਿਰੂ ਰਾ ਸ਼ਬ, ਜੇ ਰਾਤ ਨੂੰ ਪਹਿਰੇਦਾਰ ਘਰ ਤੇ ਖਲੋਤਾ ਹੋਵੇ ਤੇ ਚੋਰ ਨਾ ਲੱਗੇ, ਫਿਰ ਉਹਨੂੰ ਚੋਰ ਨਹੀਂ ਲੱਗ ਸਕਦਾ। ਇਉਂ ਵੱਖੋ ਵੱਖਰੇ ਅਰਥ ਵਿਦਵਾਨਾਂ ਨੇ ਕੀਤੇ ਨੇ, ਪਰ ਸੰਪਰਦਾਇ ਵਿੱਚ ਮੁੱਖ ਪਾਠ ਪਹਿਰੂ ਰਾ ਸ਼ਬ ਚੋਰ ਨਾ ਲੱਗੇ ਇਹੀ ਕੀਤਾ ਗਿਆ ਹੈ, ਜਿਸ ਦਾ ਅਰਥ ਸਪਸ਼ਟ ਹੈ ਜੀ ਪਹਿਰੇਦਾਰ ਰਾਖੀ ਤੇ ਖੜਾ ਹੋਵੇ ਫਿਰ ਉਸ ਘਰ ਨੂੰ ਚੋਰ ਨਹੀਂ ਲੱਗ ਸਕਦਾ, ਭਾਵ ਵਾਹਿਗੁਰੂ ਪਰਮੇਸ਼ਰ ਆਪ ਪਹਿਰੇਦਾਰ ਹੈ। ਚੌਕੀ ਚੌਗਿਰਦ ਹਮਾਰੇ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਅਥਵਾ ਗੁਰੂ ਕਾ ਸ਼ਬਦ ਹੀ ਪਹਿਰੇਦਾਰ ਹੈ। ਜਦੋਂ ਉਹ ਗੁਰੂ ਕਾ ਸ਼ਬਦ ਪਹਿਰੇਦਾਰ ਹੋ ਕੇ ਸਾਡੀ ਰਾਖੀ ਲਈ ਖਲੋ ਜਾਵੇ, ਚੋਰ ਨਾ ਲੱਗੇ, ਤੇ ਫਿਰ ਉਹਨੂੰ ਕੋਈ ਚੋਰ ਨਹੀਂ ਲੱਗ ਸਕਦਾ। ਜਿਵੇਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦਾ ਇੱਕ ਇਤਿਹਾਸਕ ਪ੍ਰਸੰਗ ਹੈ, ਜਿਹੜਾ ਇਸ ਅਰਥ ਨੂੰ ਸਪਸ਼ਟ ਕਰਦਾ ਹੈ ਵੀ ਗੁਰੂ ਕਾ ਸ਼ਬਦ ਰਖਵਾਲਾ ਹੈ, ਰਾਖੀ ਕਰਦਾ ਹੈ। ਇੱਕ ਘੋੜਿਆਂ ਦਾ ਸੌਦਾਗਰ ਸਿੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਇਆ। ਉਸਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਘੋੜਿਆਂ ਦਾ ਵਪਾਰੀ ਹਾਂ, ਮੈਂ ਘੋੜੇ ਇੱਕ ਮੰਡੀ ਤੋਂ ਖਰੀਦ ਕੇ ਦੂਸਰੀ ਥਾਂ ਤੇ ਜਾ ਕੇ ਵੇਚਦਾ ਹਾਂ, ਇਹ ਮੇਰਾ ਬਿਜ਼ਨਸ ਹੈ, ਤੇ ਕਈ ਵਾਰੀ ਰਸਤੇ ਦੇ ਵਿੱਚ ਮੇਰੇ ਘੋੜੇ ਚੋਰੀ ਵੀ ਹੋ ਜਾਂਦੇ ਨੇ, ਇਸ ਤੋਂ ਬਚਣ ਦਾ ਕੋਈ ਉਪਾਅ ਦੱਸੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਸ ਸੌਦਾਗਰ ਸਿੱਖ ਨੂੰ ਕੁਝ ਸ਼ਬਦ ਲਿਖ ਕੇ ਦਿੱਤੇ ਤੇ ਕਹਿਣ ਲੱਗੇ ਤੂੰ ਇਸ ਦਾ ਪਾਠ ਕਰਿਆ ਕਰ। ਉਹ ਸ਼ਬਦ ਜੋ ਕੀਰਤਨ ਸੋਹਲੇ ਬਾਣੀ ਤੋਂ ਪਹਿਲਾਂ ਪੜ੍ਹੇ ਜਾਂਦੇ ਨੇ, ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ। ਫਿਰ ਅੱਗੇ ਬਿਲਾਵਲ ਰਾਗ ਦਾ ਸ਼ਬਦ ਹੈ, ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ। ਫਿਰ ਅੱਗੇ ਸਲੋਕ ਦੋ ਸਲੋਕ ਆਉਂਦੇ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁਟੈ ਨਿਕ ਨਾ ਜਾਇਓ ਦੂਤ। ਫਿਰ ਅੱਗੇ ਸਲੋਕ ਮਹੱਲਾ ਪੰਜਵਾਂ ਦਾ ਇੱਕ ਹੋਰ ਸਲੋਕ ਆਉਂਦਾ ਹੈ, ਮਨ ਮਹਿ ਚਿਤਵੋ ਚਿਤਵਣੀ। ਸਤਿਗੁਰੂ ਨੇ ਨਾਲ ਸ਼ਬਦ ਲਿਖ ਕੇ ਦਿੱਤੇ ਵੀ ਜਦੋਂ ਤੂੰ ਰਾਤ ਨੂੰ ਸੌਵੇਂ ਇਹਨਾਂ ਸ਼ਬਦਾਂ ਦਾ ਪਾਠ ਕਰਨਾ, ਉਸ ਤੋਂ ਬਾਅਦ ਕੀਰਤਨ ਸੋਹਿਲਾ ਪੜ੍ਹ ਕੇ ਬਰਾਤ ਜਾਣਾ ਅਤੇ ਤੇਰੀ ਗੁਰੂ ਮਹਾਰਾਜ ਰੱਖਿਆ ਕਰਨਗੇ। ਉਹ ਕਹਿਣ ਲੱਗਾ ਸਤ ਬਚਨ। ਉਹ ਹੁਣ ਵਪਾਰੀ ਚਲਿਆ ਗਿਆ, ਘੋੜਿਆਂ ਦਾ ਵਪਾਰ ਤਾਂ ਕਰ ਹੀ ਰਿਹਾ ਸੀ। ਜਦੋਂ ਵੀ ਕਿਧਰੇ ਉਸਨੇ ਦੇਖਣਾ ਵੀ ਹੁਣ ਮੈਂ ਅਸੁਰੱਖਿਅਤ ਥਾਂ 'ਤੇ ਡੇਰਾ ਲਾ ਰਿਹਾ ਹਾਂ, ਉਸਨੇ ਰਾਤ ਨੂੰ ਰੱਖਿਆ ਦੇ ਸ਼ਬਦ ਪੜ੍ਹਨੇ ਅਤੇ ਕੀਰਤਨ ਸੁਲਾ ਪੜ੍ਹ ਕੇ ਬੇਫਿਕਰ ਹੋ ਕੇ ਸੌ ਜਾਣਾ ਅਤੇ ਕੋਈ ਚੋਰ ਉਸਦੇ ਘੋੜੇ ਨਹੀਂ ਸੀ ਲਿਜਾ ਸਕਦਾ। ਇੱਕ ਦਿਨ ਕੀ ਹੋਇਆ, ਇਹ ਸਫ਼ਰ ਕਰਕੇ ਬਹੁਤ ਜ਼ਿਆਦਾ ਥੱਕਿਆ ਹੋਇਆ ਸੀ ਔਰ ਇਹ ਜਦੋਂ ਸੌਣ ਲੱਗਿਆ ਇਹਨੂੰ ਉਹ ਰੱਖਿਆ ਦੇ ਸ਼ਬਦ ਅਤੇ ਸੋਹਲੇ ਦਾ ਪਾਠ ਭੁੱਲ ਗਿਆ। ਪਹਿਲਾਂ ਹੀ ਨੀਂਦ ਆ ਗਈ ਜਾਂ ਪੜ੍ਹਦੇ ਨੂੰ ਵਿੱਚੇ ਨੀਂਦ ਆ ਗਈ, ਅਤੇ ਜਦੋਂ ਪੜ੍ਹਦੇ ਨੂੰ ਨੀਂਦ ਆ ਗਈ ਤਾਂ ਕਹਿੰਦੇ ਨੇ ਰਾਤ ਦੇ ਸਮੇਂ ਚਾਰ ਚੋਰ ਆਏ ਔਰ ਉਹਨਾਂ ਨੇ ਇਹਦੇ ਘੋੜਿਆਂ ਦੇ ਤਬੇਲੇ ਵਿੱਚ ਆ ਕੇ ਘੋੜੇ ਦੇਖਣੇ ਸ਼ੁਰੂ ਕਰ ਦਿੱਤੇ ਵੀ ਕਿਹੜੇ ਘੋੜੇ ਚੋਰੀ ਕਰਕੇ ਲਿਜਾਣੇ ਨੇ। ਉਸ ਤੋਂ ਬਾਅਦ ਗੁਰਸਿੱਖ ਨੂੰ ਜਾਗ ਆ ਗਈ ਅਤੇ ਇਸਨੇ ਫਿਰ ਸਾਵਧਾਨ ਹੋ ਕੇ ਸ਼ਬਦ ਪੜ੍ਹੇ ਰੱਖਿਆ ਦੇ ਨਾਲ ਸੋਹਲੇ ਬਾਣੀ ਦਾ ਪਾਠ ਕੀਤਾ। ਉਸੇ ਵੇਲੇ ਐਸੀ ਗੁਰੂ ਦੀ ਕਲਾ ਵਰਤੀ, ਘੋੜਿਆਂ ਦੇ ਤਬੇਲੇ ਦੇ ਆਲੇ ਦੁਆਲੇ ਜਿੱਥੇ ਇਹਦਾ ਕੈਂਪ ਲੱਗਿਆ ਹੋਇਆ ਸੀ ਇੱਕ ਲੋਹੇ ਦਾ ਕੋਟ ਉਸਰਿਆ ਦਿਖਾਈ ਦੇਣ ਲੱਗਿਆ। ਇਹ ਜਿਹੜੇ ਚੋਰ ਚੋਰੀ ਕਰਨ ਵਾਸਤੇ ਆਏ ਸਨ ਤਬੇਲੇ ਵਿੱਚ ਵੜਤਾ ਗਏ ਪਰ ਬਾਹਰ ਨਿਕਲਣ ਵਾਸਤੇ ਕੋਈ ਉਹਨਾਂ ਨੂੰ ਰਸਤਾ ਨਾ ਮਿਲਿਆ। ਜਦੋਂ ਦਿਨ ਚੜ੍ਹਿਆ ਤੇ ਸੌਦਾਗਰ ਨੇ ਦੇਖਿਆ ਵੀ ਘੋੜਿਆਂ ਦੇ ਤਬੇਲੇ ਵਿੱਚ ਚਾਰ ਚੋਰ ਨੇ ਅਤੇ ਜਦੋਂ ਉਹਨਾਂ ਚੋਰਾਂ ਦੇ ਬਾਰੇ ਉਹਨਾਂ ਚੋਰਾਂ ਨੂੰ ਪੁੱਛਿਆ ਭਾਈ ਤੁਸੀਂ ਕੌਣ ਹੋ, ਉਹ ਕਹਿੰਦੇ ਨੇ ਹੁਣ ਅਸੀਂ ਝੂਠ ਤਾਂ ਬੋਲ ਨਹੀਂ ਸਕਦੇ, ਅਸੀਂ ਹੈ ਤੇ ਚੋਰ ਪਰ ਅਸੀਂ ਬੜੇ ਇਸ ਗੱਲ ਤੋਂ ਹੈਰਾਨ ਹਾਂ, ਜਦੋਂ ਅਸੀਂ ਚੋਰੀ ਕਰਨ ਆਏ ਸੀ ਉਸ ਵੇਲੇ ਸਾਨੂੰ ਕੋਈ ਕੋਟ ਦਿਖਾਈ ਨਹੀਂ ਦਿੱਤਾ, ਕੋਈ ਰੱਖਿਆ ਦੀਵਾਰ ਦਿਖਾਈ ਨਹੀਂ ਦਿੱਤੀ, ਪਰ ਕੁਝ ਸਮੇਂ ਤੋਂ ਬਾਅਦ ਜਦੋਂ ਅਸੀਂ ਤਬੇਲੇ ਵਿੱਚ ਹੀ ਸਾਂ ਇੱਕ ਐਸਾ ਲੋਹੇ ਦਾ ਕੋਟ ਉਸਰਿਆ ਅਤੇ ਅਸੀਂ ਸਾਰੀ ਰਾਤ ਹੀ ਟੱਕਰਾਂ ਮਾਰਦੇ ਰਹੇ, ਸਾਨੂੰ ਬਾਹਰ ਜਾਣ ਲਈ ਰਸਤਾ ਨਹੀਂ ਲੱਭਿਆ। ਤੂੰ ਸਾਨੂੰ ਇਹ ਦੱਸ ਉਹ ਤੇਰੇ ਕੋਲੇ ਕਿਹੜਾ ਕਿਹੜਾ ਜਾਦੂ ਹੈ, ਕਿਹੜੀ ਕਲਾ ਹੈ ਜਿਸ ਕਰਕੇ ਰਾਤ ਦੇ ਸਮੇਂ ਲੋਹੇ ਦਾ ਕੋਟ ਉਸਰ ਜਾਂਦਾ ਹੈ। ਤਾਂ ਉਸ ਵੇਲੇ ਉਸ ਗੁਰਸਿੱਖ ਨੂੰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਦ ਆਈ ਅਤੇ ਸਤਿਗੁਰੂ ਦਾ ਧੰਨਵਾਦ ਕੀਤਾ। ਕਹਿਣ ਲੱਗਾ ਗਰੀਬਨ ਵਾਜ ਸਤਿਗੁਰੂ ਤੁਸੀਂ ਧੰਨ ਹੋ, ਤੁਸੀਂ ਐਸੀ ਇਹ ਪਵਿੱਤਰ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ, ਇਹ ਐਸੇ ਰੱਖਿਆ ਦੇ ਸ਼ਬਦ ਸਾਨੂੰ ਬਖਸ਼ਿਸ਼ ਕੀਤੇ ਨੇ ਜਿਹਦੇ ਨਾਲ ਸਾਡੀ ਹੀ ਰੱਖਿਆ ਨਹੀਂ ਸਾਡੇ ਮਾਲ ਅਸਬਾਬ ਦੀ ਰੱਖਿਆ ਵੀ ਹੁੰਦੀ ਹੈ। ਇਸ ਲਈ ਉਸ ਵਪਾਰੀ ਸਿੱਖ ਨੇ ਫਿਰ ਉਹਨਾਂ ਚੋਰਾਂ ਨੂੰ ਆਖਿਆ ਵੀ ਇਹ ਮੇਰੇ ਗੁਰੂ ਦੇ ਸ਼ਬਦ ਦੀ ਸ਼ਕਤੀ ਹੈ, ਇਹ ਮੇਰੇ ਗੁਰੂ ਦੀ ਕਲਾ ਬਾਣੀ ਦੀ ਸ਼ਕਤੀ ਹੈ। ਅਤੇ ਫਿਰ ਉਹ ਚੋਰ ਵੀ ਦੱਸਦੇ ਨੇ ਗੁਰੂ ਦੇ ਸਿੱਖ ਬਣ ਗਏ ਸਨ। ਸੋ ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਹਰੂ ਰਾਸ਼ਬ ਚੋਰ ਨਾ ਲੱਗੈ, ਜਦੋਂ ਸ਼ਬਦ ਰੂਪੀ ਪਹਿਰੇਦਾਰ ਰਾਖੀ ਵਾਸਤੇ ਖੜਾ ਹੋਵੇ ਤੇ ਫਿਰ ਕਾਮ ਆਦਿਕ ਚੋਰ ਅਥਵਾ ਜਮ ਰੂਪੀ ਚੋਰ ਵੀ ਉਹਦੇ ਨੇੜੇ ਨਹੀਂ ਲੱਗ ਸਕਦਾ।
ਤਿਲਕ ਲਿਲਾਟ ਜਾਣੈ ਪ੍ਰਵੇਕ ਬੂਜੈ ਬ੍ਰਹਮ ਅੰਤਰ ਵਿਵੇਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬ੍ਰਾਹਮਣ ਲੋਕ ਮੱਥੇ ਤੇ ਤਿਲਕ ਵੀ ਲਾਉਂਦੇ ਨੇ, ਇਹ ਵੀ ਇੱਕ ਬ੍ਰਾਹਮਣ ਦੀ ਨਿਸ਼ਾਨੀ ਹੈ। ਤਿਲਕ ਲਾਟ, ਲਾਟ ਮੱਥੇ ਨੂੰ ਕਹਿੰਦੇ ਨੇ, ਬ੍ਰਾਹਮਣ ਦੇ ਮੱਥੇ ਉੱਤੇ ਤਿਲਕ ਲੱਗਿਆ ਹੁੰਦਾ। ਹਜ਼ੂਰ ਕਹਿੰਦੇ ਨੇ ਜਾਣੈ ਪ੍ਰਭ ਏਕ, ਜਿਹੜਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਨਾ ਹੈ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਨਾ ਇਹ ਪਰੋਖ ਗਿਆਨ ਹੈ, ਸਮਾਨ ਗਿਆਨ ਹੈ। ਇਹੀ ਮਾਨੋ ਮੱਥੇ ਵਿੱਚ ਅਸਾਂ ਤਿਲਕ ਲਾਇਆ ਹੋਇਆ ਹੈ, ਬੂਝੈ ਬ੍ਰਹਮ ਅੰਤਰ ਵਿਵੇਕ, ਤੇ ਅਸੀਂ ਆਪਣੇ ਮਨ ਦੇ ਅੰਦਰ, ਵਿਵੇਕ ਦਾ ਅਰਥ ਹੈ ਵੀ ਜੀਵ ਈਸ਼ ਦੀ ਏਕਤਾ ਦੀ ਵਿਚਾਰ ਕਰਕੇ ਤੇ ਆਪਣੇ ਮਨ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਬੁੱਝਿਆ ਹੈ, ਸਮਝਿਆ ਹੈ, ਭਾਵ ਉਹ ਵਾਹਿਗੁਰੂ ਸਾਡੇ ਅੰਦਰ ਹੀ ਵਸ ਰਿਹਾ ਹੈ। ਬੂਝੈ ਬ੍ਰਹਮ ਅੰਤਰ ਵਿਵੇਕ, ਅਥਵਾ ਜਿਸਦੇ ਅੰਦਰ ਵਿਵੇਕ ਸ਼ਕਤੀ ਹੋਵੇ, ਵਿਵੇਕ ਦਾ ਅਰਥ ਗਿਆਨ ਵੀ ਹੈ, ਜਿਹਦੇ ਅੰਦਰ ਵਿਵੇਕ ਜੀਵ ਈਸ਼ ਦੀ ਏਕਤਾ ਦਾ ਗਿਆਨ ਪੈਦਾ ਹੋ ਜਾਂਦਾ ਹੈ, ਬੂਝੈ ਬ੍ਰਹਮ, ਉਹੀ ਆਪਣੇ ਅੰਦਰ ਬ੍ਰਹਮ ਨੂੰ ਬੁੱਝਦਾ ਸਮਝਦਾ ਹੈ।
ਆਚਾਰੀ ਨਹੀਂ ਜੀਤਿਆ ਜਾਏ, ਪਾਠ ਪੜ੍ਹੈ ਨਹੀਂ ਕੀਮਤ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਚਾਰੀ ਦਾ ਅਰਥ ਹੈ ਵੀ ਜਿਹੜੇ ਕਰਮ ਕਾਂਡ ਦੇ ਦੱਸੇ ਜਿਹੜੇ ਧਰਮ ਕਰਮ ਨੇ, ਉਹਨਾਂ ਨੂੰ ਕਰਕੇ ਇਹ ਮਨ ਨਹੀਂ ਜਿੱਤਿਆ ਜਾ ਸਕਦਾ। ਜਿੰਨੇ ਮਰਜ਼ੀ ਧਰਮ ਕਰਮ ਪੂਜਾ ਪਾਠ ਕਰੀ ਜਾਓ, ਪਰ ਹਜ਼ੂਰ ਕਹਿੰਦੇ ਨੇ ਆਚਾਰੀ ਨਹੀਂ ਜਿੱਤਿਆ ਜਾਏ। ਇਹ ਜਿਹੜੇ ਕਰਮ ਕਾਂਡ ਦੇ ਦੱਸੇ ਚੱਜ ਆਚਾਰ ਨੇ, ਧਾਰਮਿਕ ਰੀਤੀ ਰਿਵਾਜ ਨੇ, ਇਹਨਾਂ ਨੂੰ ਕਰਨ ਦੇ ਨਾਲ ਮਨ ਨਹੀਂ ਜਿੱਤਿਆ ਜਾ ਸਕਦਾ। ਪਾਠ ਪੜ੍ਹੈ ਨਹੀਂ ਕੀਮਤ ਪਾਏ, ਹਜ਼ੂਰ ਕਹਿੰਦੇ ਨੇ ਜਿਹੜੇ ਲੋਕ ਵੇਦਾਂ ਪੁਰਾਣਾਂ ਦਾ ਪਾਠ ਪੜ੍ਹਦੇ ਨੇ, ਉਹ ਵੀ ਵਾਹਿਗੁਰੂ ਦੀ ਕੀਮਤ ਨਹੀਂ ਪਾ ਸਕਦੇ।
ਅਸ਼ਟ ਦਸੀ ਚੋ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸ਼ਟ ਦਸੀ ਅੱਠ ਤੇ ਦਸ ਜੋ ਅਠਾਰਾਂ ਪੁਰਾਣ ਨੇ, ਤੇ ਚਹੋਂ ਚਾਰ ਵੇਦ ਨੇ। ਅਠਾਰਾਂ ਪੁਰਾਣ ਪੜ੍ਹਨ ਵਾਲਿਆਂ ਨੇ ਤੇ ਚਾਰ ਵੇਦਾਂ ਦੇ ਬਖਤੀਆਂ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਤ ਨਹੀਂ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ, ਵੀ ਉਸ ਬ੍ਰਹਮ ਨੂੰ ਸਾਨੂੰ ਸਤਿਗੁਰੂ ਨੇ ਦਿਖਾ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਸਲੀ ਬ੍ਰਹਮਣ ਦਾ ਆਦਰਸ਼ ਕਿਹੋ ਜਿਹਾ ਹੁੰਦਾ ਹੈ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਇੱਥੇ ਆ ਕੇ ਗੱਲ ਮੁਕਾਈ ਹੈ ਵੀ ਜਿਸਨੇ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੀ ਕਰ ਲਏ, ਤੇ ਉਹੀ ਅਸਲੀ ਬ੍ਰਾਹਮਣ ਹੋ ਸਕਦਾ ਹੈ। ਉਹੀ ਗੁਰਸਿੱਖੀ ਦੇ ਅੰਦਰ ਧਾਰਮਿਕ ਦ੍ਰਿਸ਼ਟੀਕੋਣ ਤੋਂ ਉਹ ਬ੍ਰਹਮ ਗਿਆਨੀ ਹੋ ਸਕਦਾ ਹੈ ਜਿਸ ਨੂੰ ਸਤਿਗੁਰੂ ਨੇ ਬ੍ਰਹਮ ਦਿਖਾ ਦਿੱਤਾ ਹੈ।
ਆਸਾ ਮਹੱਲਾ ਪਹਿਲਾ, ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਗੁਰਮੁਖਾਂ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸਾਚੇ ਸਾਚਾ ਦਰਬਾਰ ਰਹਾਉ, ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਫਰਮਾਉਂਦੇ ਨੇ ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸੱਚੇ ਨਾਮ ਦੇ ਨਾਲ ਪਿਆਰ ਕਰਦੇ ਨੇ, ਤੇ ਨਾਲ ਗੁਰ ਸ਼ਬਦ ਵਿਚਾਰ ਗੁਰੂ ਸ਼ਬਦ ਦੁਆਰਾ ਵਿਚਾਰ ਕਰਦੇ ਨੇ, ਅਥਵਾ ਗੁਰਮੁਖ ਸਾਚ ਨਾਮ ਸੱਚੇ ਨਾਮ ਨੂੰ ਜਪਦੇ ਨੇ ਤੇ ਨਾਲ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਨ। ਗੁਰਮੁਖ ਸਾਚੇ ਸਾਚਾ ਦਰਬਾਰ, ਫਿਰ ਉਹ ਗੁਰਮੁਖ ਜਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ, ਭਾਵ ਉਹਦੀ ਸੱਚੀ ਦਰਗਾਹ ਵਿੱਚ, ਅਥਵਾ ਸੱਚਖੰਡ ਦੇ ਵਿੱਚ ਵੀ ਸਾਚੇ ਉਹ ਸਚਿਆਰ ਬਣ ਜਾਂਦੇ ਹਨ, ਭਾਵ ਜੋ ਸੱਚੇ ਨਾਮ ਦੇ ਨਾਲ ਜੁੜੇ ਹੁੰਦੇ ਨੇ ਤੇ ਨਾਲ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਨ, ਉਹ ਗੁਰਮੁਖ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ ਵੀ ਸੱਚੇ ਹੋ ਜਾਂਦੇ ਹਨ, ਪ੍ਰਵਾਨ ਹੋ ਜਾਂਦੇ ਹਨ, ਸਚਿਆਰ ਸਿੱਧ ਹੋ ਜਾਂਦੇ ਹਨ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ।
ਲੋ ਹਜ਼ੂਰ ਕਹਿੰਦੇ ਨੇ ਅਸਲੀ ਸੇਵਕ ਤੇ ਅਸਲੀ ਦਾਸ ਤੇ ਅਸਲੀ ਭਗਤ ਜਨ ਉਹੀ ਹੈ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋਵੇ। ਉਸ ਦੀ ਨਿਸ਼ਾਨੀ ਕੀ ਹੁੰਦੀ ਹੈ? ਠਾਕੁਰ ਕਾ ਦਾਸ ਗੁਰਮੁਖ ਹੋਈ। ਜਿਹੜਾ ਉਸ ਠਾਕੁਰ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਹੈ, ਉਹ ਗੁਰਮੁਖ ਹੋਈ, ਉਹ ਗੁਰੂ ਦੇ ਸਨਮੁਖ ਹੁੰਦਾ। ਜਿਹੜਾ ਗੁਰਮੁਖ ਦਾ ਅਰਥ ਹੈ ਵੀ ਉਹ ਹਮੇਸ਼ਾ ਗੁਰੂ ਦੇ ਸਨਮੁਖ ਰਹਿੰਦਾ। ਦੂਸਰਾ ਗੁਰਮੁਖ ਦਾ ਅਰਥ ਹੈ ਉਹ ਗੁਰੂ ਅਨੁਸਾਰੀ ਹੋ ਕੇ ਚੱਲਦਾ ਹੈ। ਇਹ ਵਾਹਿਗੁਰੂ ਦੇ ਦਾਸ ਦੀ ਨਿਸ਼ਾਨੀ ਹੈ, ਉਹ ਕਦੇ ਗੁਰੂ ਦੀ ਦੱਸੀ ਮਰਿਆਦਾ ਨੂੰ ਛੱਡਦਾ ਨਹੀਂ। ठाकुर का दास ठाकुर वाहिगुरु का दास हमेशा लिए गुरमुख हुंदा है, गुरु दर्शाए मार्ग ते चलदा है, गुरु दे नाल प्यार करदा है, गुरु दे अनुसार होके चलदा है।